ਪੰਜਾਬੀ ਡਾਇਰੀ ਚ ਆਪ ਸਭ ਨੂੰ ਖੁਸ਼ਾਮਦੀਦ। ਮੈਂ ਹਾਂ ਸੋਨਾ। ਅੱਜ ਦੀਆਂ ਹਾਈਲਾਈਟਸ: ਕੈਪਟਨ ਅਮਰਿੰਦਰ ਸਿੰਘ ਸੁਰੇਸ਼ ਕੁਮਾਰ ਨੂੰ ਮੁੜ ਤੋਂ ਤਾਇਨਾਤ ਕਰਨ ਲਈ ਸਰਗਰਮ। ਮੁੱਖ ਮੰਤਰੀ ਦਫ਼ਤਰ ਵਿੱਚ ਨਵੀਆਂ ਸਿਆਸੀ ਸਫ਼ਬੰਦੀਆਂ। ਨਵਜੋਤ ਸਿੰਘ ਸਿੱਧੂ ਨੂੰ ਖੁੱਡੇ ਲਾਉਣ ਦੀਆਂ ਤਿਆਰੀਆਂ। ਪੁਲਿਸ ਮੁਕਾਬਲੇ ਵਿੱਚ ਗੈਂਗਸਟਰ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਤੇ ਇੱਕ ਹੋਰ ਹਲਾਕ। ਜਗਤਾਰ ਸਿੰਘ ਤਾਰਾ ਨੇ ਅਦਾਲਤ ਵਿੱਚ ਬੇਅੰਤ ਸਿੰਘ ਹੱਤਿਆਕਾਂਡ ਦੀ ਜ਼ਿੰਮੇਵਾਰੀ ਕਬੂਲੀ। ਦੇਸ਼ ਭਰ ਵਿੱਚ ਗਣਤੰਤਰ ਦਿਵਸ ਹਰਸ਼ੋ ਉਲਾਸ ਨਾਲ ਮਨਾਇਆ ਗਿਆ ਤੇ ਭਾਰੀ ਸੁਰੱਖਿਆ ਹੇਠ ਫਿਲਮ ਪਦਮਾਵਤ ਰਿਲੀਜ਼। ਦਰਸ਼ਕਾਂ ਵਿੱਚ ਉਤਸ਼ਾਹ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਰੀਬੀ ਸੇਵਾ ਮੁਕਤ IAS ਅਧਿਕਾਰੀ ਸੁਰੇਸ਼ ਕੁਮਾਰ ਨੂੰ ਮੁੜ ਤੋਂ ਮੁੱਖ ਮੰਤਰੀ ਦਫ਼ਤਰ ਵਿੱਚ ਤਾਇਨਾਤ ਕਰਨ ਦੀਆਂ ਸਰਗਰਮੀਆਂ ਆਰੰਭ ਦਿੱਤੀਆਂ ਹਨ। ਉਂਝ ਅਜੇ ਉਨ੍ਹਾਂ ਦੀ ਵਾਪਸੀ ਤੇ ਸਵਾਲੀਆ ਨਿਸ਼ਾਨ ਲੱਗਿਆ ਹੋਇਆ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਵੀਰਵਾਰ ਨੂੰ ਸੁਰੇਸ਼ ਕੁਮਾਰ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਦਫ਼ਤਰ ਆ ਕੇ ਮੁੜ ਤੋਂ ਕੰਮ ਸੰਭਾਲਣ ਵਾਸਤੇ ਕਿਹਾ। ਜ਼ਿਕਰਯੋਗ ਹੈ ਕਿ ਸੁਰੇਸ਼ ਕੁਮਾਰ ਆਪਣੇ ਜਪਾਨ ਦੌਰੇ ਤੋਂ ਵੀਰਵਾਰ ਨੂੰ ਹੀ ਪਰਤੇ ਸਨ। ਬੁੱਧਵਾਰ ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ 20 ਸਮੂਹ ਮੰਤਰੀਆਂ ਨੇ ਸੁਰੇਸ਼ ਕੁਮਾਰ ਨੂੰ ਮੁੱਖ ਮੰਤਰੀ ਦਫ਼ਤਰ ਵਿੱਚ ਮੁੜ ਤਾਇਨਾਤ ਕਰਨ ਦੀ ਵਕਾਲਤ ਕੀਤੀ ਸੀ ਤੇ ਮੁੱਖ ਮੰਤਰੀ ਨੇ ਵੀ ਮੰਤਰੀਆਂ ਦੀ ਸਲਾਹ ਦਾ ਭਰਵਾਂ ਹੁੰਗਾਰਾ ਭਰਿਆ ਸੀ। ਜ਼ਿਕਰਯੋਗ ਹੈ ਕਿ ਮੁੱਖ ਸਕੱਤਰ ਦਫ਼ਤਰ ਦੇ ਸੂਤਰਾਂ ਨੇ ਦੱਸਿਆ ਹੈ ਕਿ ਸਰਕਾਰ ਨੂੰ ਪੰਜਾਬ ਹਰਿਆਣਾ ਹਾਈਕੋਰਟ ਦੇ ਇੱਕ ਮੈਂਬਰੀ ਬੈਂਚ ਵੱਲੋਂ 10 ਦਿਨ ਪਹਿਲਾਂ ਸੁਣਾਏ ਗਏ ਫੈਸਲੇ ਤੇ ਸਟੇਅ ਮਿਲਣ ਦੀ ਸੰਭਾਵਨਾ ਹੈ ਅਤੇ ਸੁਰੇਸ਼ ਕੁਮਾਰ ਮੁੜ ਤੋਂ ਪੁਰਾਣੇ ਅਹੁਦੇ ਯਾਨੀ ਮੁੱਖ ਮੰਤਰੀ ਦੇ ਮੁੱਖ ਸਕੱਤਰ ਵਜੋਂ ਜੁਆਇਨ ਕਰ ਸਕਦੇ ਹਨ। ਉਧਰ ਸੁਰੇਸ਼ ਕੁਮਾਰ ਦੇ ਨਜ਼ਦੀਕੀ ਸੂਤਰਾਂ ਨੇ ਕਿਹਾ ਹੈ ਕਿ ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਵੀ ਉਨ੍ਹਾਂ ਨੇ ਮੁੱਖ ਮੰਤਰੀ ਦਫ਼ਤਰ ਦਾ ਕੰਮਕਾਜ ਸੰਭਾਲਣ ਦਾ ਮਨ ਨਹੀਂ ਬਣਾਇਆ ਹੈ। ਇਸ ਦਾ ਮੁੱਖ ਕਾਰਨ ਮੁੱਖ ਮੰਤਰੀ ਦੇ ਆਸ ਪਾਸ ਦਰਬਾਰੀਆਂ ਦੀਆਂ ਬੇਲੋੜੀਆਂ ਅਤੇ ਰੜਕਣ ਵਾਲੀਆਂ ਗਤੀਵਿਧੀਆਂ ਨੂੰ ਸਮਝਿਆ ਜਾ ਰਿਹਾ ਹੈ। ਇਸੇ ਦੌਰਾਨ ਪੰਜਾਬ ਸਰਕਾਰ ਦੇ ਦਰਬਾਰ ਦੇ ਸਿਆਸੀ ਦੰਗਲ ਵਿੱਚ ਸੱਤਾ ਦਾ ਨਵਾਂ ਤਵਾਜ਼ਨ ਬਣਦਾ ਨਜ਼ਰ ਆ ਰਿਹਾ ਹੈ। ਪਿਛਲਿਆਂ ਹਫ਼ਤਿਆਂ ਦੌਰਾਨ ਦੋ ਵੱਡੇ ਝਟਕੇ ਯਾਨੀ ਰਾਣਾ ਗੁਰਜੀਤ ਸਿੰਘ ਅਤੇ ਅਧਿਕਾਰੀ ਸੁਰੇਸ਼ ਕੁਮਾਰ ਦੀ ਰੁਖਸਤੀ ਮਗਰੋਂ ਮੁੱਖ ਮੰਤਰੀ ਮੁੜ ਤੋਂ ਪੂਰੇ ਰੌਂ ਵਿੱਚ ਆ ਗਏ ਹਨ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਨ੍ਹਾਂ ਦੇ ਭਰੋਸੇਮੰਦਾਂ ਚ ਸ਼ਾਮਲ ਹੋ ਗਏ ਹਨ। ਸਮਝਿਆ ਜਾ ਰਿਹਾ ਹੈ ਕਿ ਬੀਤੇ ਹਫ਼ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਮੇਅਰਾਂ ਦੀ ਚੋਣ ਵਿੱਚ ਅਣਗੌਲਿਆਂ ਕੀਤੇ ਜਾਣ ਤੇ ਨਾਰਾਜ਼ਗੀ ਜਤਾਉਣ ਨਾਲ ਉਨ੍ਹਾਂ ਨੂੰ ਖੁੱਡੇ ਲਾਉਣ ਦੀਆਂ ਵੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦੱਸਣਯੋਗ ਹੈ ਕਿ ਬੀਤੀ ਸ਼ਾਮ ਪੰਜਾਬ ਕੈਬਨਿਟ ਦੀ ਹੋਈ ਮੰਤਰੀ ਮੰਡਲ ਦੀ ਬੈਠਕ ਦੌਰਾਨ ਕਿਸੇ ਨੇ ਵੀ ਸ੍ਰੀ ਸਿੱਧੂ ਦੇ ਮਾਮਲੇ ਤੇ ਚਰਚਾ ਨਹੀਂ ਕੀਤੀ ਅਤੇ ਇਹ ਸਮਝਿਆ ਜਾ ਰਿਹਾ ਹੈ ਕਿ ਕੈਪਟਨ ਨੇ ਕੇਂਦਰੀ ਲੀਡਰਸ਼ਿਪ ਨੂੰ ਭਰੋਸੇ ਵਿੱਚ ਲੈ ਕੇ ਸ੍ਰੀ ਸਿੱਧੂ ਦੇ ਕਥਿਤ ਤੌਰ ਤੇ ਪਰ ਕੁਤਰਨ ਦਾ ਫੈਸਲਾ ਲੈ ਲਿਆ ਹੈ। ਜੇਕਰ ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਦੀ ਮੰਨੀ ਜਾਵੇ ਤਾਂ ਸ੍ਰੀ ਸਿੱਧੂ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਨੇੜਤਾ ਵਿੱਚ ਖਿੱਚੋਤਾਣ ਪੈਦਾ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਸ੍ਰੀ ਸਿੱਧੂ ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਲਈ ਪ੍ਰਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਮੁਤਾਬਕ ਸ੍ਰੀ ਸਿੱਧੂ ਦਾ ਇਹ ਫੈਸਲਾ ਕਾਂਗਰਸ ਹਾਈਕਮਾਂਡ ਨੂੰ ਚੰਗਾ ਨਹੀਂ ਸੀ ਲੱਗਿਆ। ਪੰਜਾਬ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਉਦੋਂ ਲੱਗੀ ਜਦੋਂ ਬਦਨਾਮ ਗੈਂਗਸਟਰ ਵਿੱਕੀ ਗੌਂਡਰ ਤੇ ਉਸ ਦੇ ਦੋ ਸਾਥੀ ਪੰਜਾਬ ਦੇ ਰਾਜਸਥਾਨ ਸਰਹੱਦ ਨਾਲ ਲੱਗਦੇ ਇਲਾਕੇ ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਨੂੰ 24 ਜਨਵਰੀ ਤੋਂ ਹੀ ਨਾਭਾ ਜੇਲ੍ਹ ਬ੍ਰੇਕ ਦੇ ਮੁੱਖ ਸਰਗਨੇ ਅਤੇ ਖਤਰਨਾਕ ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਅਤੇ ਉਸ ਦੇ ਗਿਰੋਹ ਦੀਆਂ ਸਰਗਰਮੀਆਂ ਦੀ ਸੂਹ ਲੱਗ ਗਈ ਸੀ।
ਹਰ ਕ੍ਰਿਮੀਨਲ ਹੁੰਦਾ ਹੈ ਉਹ ਆਪਣਾ ਕੋਈ ਨਾ ਕੋਈ ਕ੍ਰਾਈਮ ਕਰਕੇ ਫੁੱਟਪ੍ਰਿੰਟ ਛੱਡਦਾ ਜਾਂਦਾ ਹੈ। ਜਿਹੜੀ ਅਸੀਂ ਇੱਕ ਏਜੰਸੀ ਕ੍ਰੀਏਟ ਕੀਤੀ ਹੈ ਅੰਡਰ ਡੀਜੀ ਇੰਟੈਲੀਜੈਂਸ ਆਰਗਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ, ਉਹ ਛੋਟੇ ਛੋਟੇ ਡੌਟਸ ਜਿਹੜੇ ਹੁੰਦੇ ਆ ਉਹਨਾਂ ਨੂੰ ਇਕੱਠੇ ਕਰਕੇ ਇੱਕ ਬਿਗਰ ਪਿਕਚਰ ਇਮਰਜ ਹੁੰਦੀ ਹੈ ਕਿ ਜੀ ਕਿਹੜੇ ਏਰੀਏ ਦੇ ਵਿੱਚ ਬਾਰ ਬਾਰ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਪ੍ਰੈਜੈਂਸ ਹੋ ਸਕਦੀ ਹੈ, ਉਹਨੂੰ ਫਰਦਰ ਜਦ ਵਰਕਆਊਟ ਕੀਤਾ ਤਾਂ ਨਤੀਜਾ ਤੁਹਾਡੇ ਸਾਹਮਣੇ ਹੈ।
ਸੰਗਠਿਤ ਜੁਰਮ ਰੋਕੂ ਇਕਾਈ ਦੀਆਂ 5 ਟੀਮਾਂ ਵਿੱਚ ਸ਼ਾਮਿਲ 35 ਪੁਲਿਸ ਮੁਲਾਜ਼ਮਾਂ ਨੇ ਇਸ ਗਿਰੋਹ ਦੀ ਪੈੜ ਨੱਪੀ। ਪੁਲਿਸ ਨੇ ਗੈਂਗਸਟਰਾਂ ਨੂੰ ਰਾਜਸਥਾਨ ਨਾਲ ਲੱਗਦੀ ਇੱਕ ਢਾਣੀ ਦੇ ਮਕਾਨ ਵਿੱਚ ਘੇਰ ਲਿਆ ਅਤੇ ਇਸ ਮੁਕਾਬਲੇ ਵਿੱਚ ਵਿੱਕੀ ਗੌਂਡਰ ਸਮੇਤ 3 ਗੈਂਗਸਟਰ ਮਾਰੇ ਗਏ। ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਰਾਜ ਵਿੱਚ ਏ ਸ਼੍ਰੇਣੀ ਦੇ 17 ਅਤੇ ਬੀ ਸ਼੍ਰੇਣੀ ਦੇ 21 ਗੈਂਗ ਸਨ, ਜਦਕਿ ਹੁਣ ਏ ਸ਼੍ਰੇਣੀ ਦੇ 8 ਅਤੇ ਬੀ ਸ਼੍ਰੇਣੀ ਦੇ 9 ਗਿਰੋਹ ਰਹਿ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਆਪਰੇਸ਼ਨ ਵਾਸਤੇ ਪੁਲਿਸ ਨੇ ਉੱਚ ਤਕਨੀਕ ਅਤੇ ਖੁਫੀਆ ਤੰਤਰ ਦੀ ਵਰਤੋਂ ਕੀਤੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੀ ਜ਼ਿੰਮੇਵਾਰੀ ਬੀਤੇ ਦਿਨ ਜਗਤਾਰ ਸਿੰਘ ਤਾਰਾ ਨੇ ਅਦਾਲਤ ਵਿੱਚ ਕਬੂਲ ਲਈ। ਚੰਡੀਗੜ੍ਹ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੂੰ 6 ਪੰਨਿਆਂ ਦੇ ਦਿੱਤੇ ਲਿਖਤੀ ਬਿਆਨ ਵਿੱਚ ਉਸ ਨੇ ਹੱਤਿਆਕਾਂਡ ਤੇ ਕੋਈ ਅਫਸੋਸ ਨਹੀਂ ਜਤਾਇਆ ਹੈ। ਅਦਾਲਤ ਵਿੱਚ ਤਾਰਾ ਨੇ ਆਈਪੀਸੀ ਦੀ ਧਾਰਾ 313 ਤਹਿਤ ਲਿਖਤੀ ਜੁਰਮ ਕਬੂਲ ਕੀਤਾ ਹੈ। ਇਸ ਤੋਂ ਪਹਿਲਾਂ ਉਹ ਪੁਲਿਸ ਕੋਲ ਆਈਪੀਸੀ ਦੀ ਧਾਰਾ 164 ਤਹਿਤ ਵੀ ਜ਼ਿੰਮੇਵਾਰੀ ਲੈ ਚੁੱਕਿਆ ਹੈ। ਤਾਰਾ ਨੇ ਅਦਾਲਤ ਨੂੰ ਦਿੱਤੇ ਇੱਕ ਬਾਲੀਆ ਬਿਆਨ ਵਿੱਚ ਕਿਹਾ ਹੈ ਕਿ ਉਹ ਹੱਤਿਆਕਾਂਡ ਨੂੰ ਅੰਜਾਮ ਦੇਣ ਵਾਸਤੇ ਪੰਜਾਬ ਸਕੱਤਰੇ ਤੱਕ ਖੁਦ ਕਾਰ ਚਲਾ ਕੇ ਲੈ ਕੇ ਗਿਆ ਸੀ। ਬੀਤੀ 26 ਜਨਵਰੀ ਨੂੰ ਮੁਲਕ ਭਰ ਵਿੱਚ ਗਣਤੰਤਰ ਦਿਵਸ ਪੂਰੇ ਹਰਸ਼ੋ ਉਲਾਸ ਨਾਲ ਮਨਾਇਆ ਗਿਆ। ਇਸ ਤੋਂ ਇੱਕ ਸ਼ਾਮ ਪਹਿਲਾਂ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ ਵਾਸੀਆਂ ਨੂੰ ਆਪਣੇ ਸੰਬੋਧਨ ਵਿੱਚ ਇੱਕ ਅਜਿਹੇ ਸਮਾਜ ਦੀ ਵਕਾਲਤ ਕੀਤੀ ਜਿੱਥੇ ਦੂਸਰੇ ਨਾਗਰਿਕਾਂ ਦੇ ਮਾਣ ਸਨਮਾਨ ਅਤੇ ਨਿੱਜੀ ਭਾਵਨਾ ਦਾ ਮਾਹੌਲ ਉਡਾਏ ਬਿਨਾਂ ਕਿਸੇ ਨਜ਼ਰੀਏ ਜਾਂ ਇਤਿਹਾਸ ਦੀ ਕਿਸੇ ਘਟਨਾ ਬਾਰੇ ਅਸਹਿਮਤੀ ਪ੍ਰਗਟ ਕੀਤੀ ਜਾ ਸਕੇ ਅਤੇ ਸਮਾਜਿਕ ਅਤੇ ਆਰਥਿਕ ਰੂਪ ਨਾਲ ਪਛੜੇ ਲੋਕਾਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਨੂੰ ਲੋਕਤੰਤਰ ਦੀ ਸਫਲਤਾ ਦਾ ਰਾਜ਼ ਦੱਸਿਆ।
ਮੇਰੇ ਪਿਆਰੇ ਦੇਸ਼ ਵਾਸੀਓ, ਆਪਣੇ ਦੇਸ਼ ਕੇ 69ਵੇਂ ਗਣਤੰਤਰ ਦਿਵਸ ਕੀ ਪੂਰਵ ਸੰਧਿਆ ਪਰ ਆਪ ਸਭੀ ਕੋ ਬਹੁਤ ਬਹੁਤ ਬਧਾਈ। ਇਹ ਰਾਸ਼ਟਰ ਕੇ ਪ੍ਰਤੀ ਸਮਾਨ ਕੀ ਭਾਵਨਾ ਕੇ ਸਾਥ ਹਮਾਰੀ ਸੰਪ੍ਰਭੁਤਾ ਕਾ ਉਤਸਵ ਮਨਾਨੇ ਕਾ ਵੀ ਅਵਸਰ ਹੈ। ਇਹ ਉਨ ਲਾਖੋਂ ਸਵਤੰਤਰਤਾ ਸੈਨਾਨੀਓ ਕੇ ਮਹਾਨ ਪ੍ਰਯਾਸੋਂ ਔਰ ਬਲੀਦਾਨ ਕੋ ਆਭਾਰ ਕੇ ਸਾਥ ਯਾਦ ਕਰਨੇ ਕਾ ਦਿਨ ਹੈ ਜਿਨ੍ਹਾਂ ਆਪਣਾ ਖੂਨ ਪਸੀਨਾ ਏਕ ਕਰਕੇ ਹਮੇ ਆਜ਼ਾਦੀ ਦਿਲਾਈ।
ਉਧਰ ਬਾਲੀਵੁੱਡ ਦੀ ਵਿਵਾਦਿਤ ਫਿਲਮ ਪਦਮਾਵਤ ਭਾਰੀ ਤਣਾਅ ਹੇਠ 25 ਜਨਵਰੀ ਨੂੰ ਜਦੋਂ ਰਿਲੀਜ਼ ਹੋਈ ਤਾਂ ਉਸ ਨੂੰ ਵਿਰੋਧ ਕਰਨ ਵਾਲਿਆਂ ਨਾਲੋਂ ਦਰਸ਼ਕਾਂ ਨੇ ਜ਼ਿਆਦਾ ਭਰਵਾਂ ਹੁੰਗਾਰਾ ਦਿੱਤਾ। ਹਿੰਸਾ ਦੀਆਂ ਧਮਕੀਆਂ ਤੋਂ ਬੇਪਰਵਾਹ ਦਰਸ਼ਕਾਂ ਨੇ ਫਿਲਮ ਵਿੱਚ ਅਜਿਹਾ ਕੋਈ ਦ੍ਰਿਸ਼ ਨਾ ਹੋਣ ਦਾ ਦਾਅਵਾ ਕੀਤਾ ਜਿਸ ਨਾਲ ਕਿਸੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਲੱਗਦੀ ਹੋਵੇ। ਤਣਾਅ ਦਰਮਿਆਨ ਸਿਨੇਮਾਘਰਾਂ ਨੂੰ ਉਚੇਚੇ ਤੌਰ ਤੇ ਸੁਰੱਖਿਆ ਛੱਤਰੀ ਪ੍ਰਦਾਨ ਕੀਤੀ ਗਈ ਸੀ। 150 ਕਰੋੜ ਰੁਪਏ ਵਿੱਚ ਮੁਕੰਮਲ ਇਸ ਫਿਲਮ ਨੂੰ ਮੁਲਕ ਭਰ ਦੀਆਂ 4,000 ਸਕਰੀਨਾਂ ਤੇ ਰਿਲੀਜ਼ ਕੀਤਾ ਗਿਆ। ਫਿਲਮ ਦੇ ਨਿਰਮਾਤਾ ਨੇ ਦਾਅਵਾ ਕੀਤਾ ਕਿ ਮੁਲਕ ਭਰ ਵਿੱਚ ਪਹਿਲੇ ਦਿਨ ਹੀ ਫਿਲਮ ਨੂੰ 10 ਲੱਖ ਤੋਂ ਵੱਧ ਲੋਕਾਂ ਨੇ ਵੇਖਿਆ। ਇਸੀ ਅੱਜ ਦੀ ਪੰਜਾਬੀ ਡਾਇਰੀ। ਤੁਹਾਡਾ ਦਿਨ ਸ਼ੁਭ ਰਹੇ। ਹੁਣ ਇਜਾਜ਼ਤ ਦਿਓ।